குடியார் குடியாரே ஜாயிரே குடியார் குடியாரே ஜாயிரே சச்சியார் சிக்க பேட்டே சத்குரு பாஸ் ਯਾਰ ਸਿੱਖ ਬੈਠੇ ਸਤਿਗੁਰ ਪਾਸ ਕੁੜਿਆਰ ਕੁੜਿਆਰੀ ਜਾਏ ਰਹੇ ਕੁੜਿਆਰ ਕੁੜਿਆਰੀ ਜਾਏ ਰਹੇ ਜਿਨਕੇ ਚਿੱਤ ਕਠੋਰ सतगुरु पास कुड़ियार कुड़ियारी जाए जिनके चित्त कठोर है जिनके चित्त कठोर है से बहे ना सतगुरु पास उठे सच वर्तता कुड़ियारा चित्त उदास ओ वल छल कर चट कंड दे छल कर चट कट दे फिर जाए बहे कुड़ियारा पास जिन्ना अंदर कूड़ बरत जिन्ना अंदर कूड़ बरत सच न भावै सच न भावै जे को बोले सच जे को बोले सच कूड़ा चल जावै जिनके चित्त कठोर है से बहे न सतगुरु पास सरवर हंस तुरे ही मेला सरवर हंस तुरे ही मेला खसमे एवे भाण सरवर अंदर हीरा मोती सरवर अंदर हीरा मोती सो हंसा दा सरवर उठे सच वर्तदा कुड़ियारा चित उदास बगला कांग ना सही सरवर बगला कांग ना रही सरवर हंसा हीरा मोती चुगना साहिरा मोती चुगना बग डड्डा पालन जावे बगला कांग न रही सरवर हंसा हीरा मोती चुगना हंसा हीरा मोती चुगना बग डड्डा पालन जावे
रंग मिलद
दोनों के तन नाल खंभ लगे हुए दोनों का रंग सफेद है पर दोनों का चोगा वखरा वखरा है दोनों का सुभा वखरा वखरा है जे हंसा की डार विच कोई बगला आके बह जाए ता उस बगले ने कोई हंस नहीं बन जाना गलत सुभा दी गलत सुभा दी सुभा तो ही तो मनुख पछाणिया जाता कई बार शक्ल मिलती होंगी अंदरली आवाज खोटी होंगी हजूर ने बाणी चाखिया कहन लगे
खोटे को खरा कहे खोटे को खरा कहे खरे सार न जाने अंधे का नाव पारखू
जिन्नी देर पारखू अंधला हो गया उन्नी देर धोखा तो खा सकता
जिस दिन पारखू को पछाण हो जाए
ਉਸ ਦਿਨ ਖੋਟੇ ਤੇ ਖਰੇ ਪਰਖੇ ਜਾਂਦੇ, ਸੱਚੇ ਤੇ ਝੂਠਿਆਂ ਦੀ ਪਰਖ ਹੋ ਜਾਂਦੀ। ਔਰ ਦੁਨੀਆਂ ਦੇ ਕੁੜਿਆਰੋ, ਝੂਠ ਨਾਲ ਸੰਬੰਧ ਰੱਖਣ ਵਾਲਿਓ, ਤੁਸੀਂ ਝੂਠ ਨਾਲ ਸੰਸਾਰ ਨੂੰ ਗੁੰਮਰਾਹ ਕਰ ਸਕਦੇ ਹੋ, ਦੁਨੀਆਂ ਦੇ ਲੋਕਾਂ ਨੂੰ ਭੁਲੇਖਾ ਪਾ ਸਕਦੇ ਹੋ, ਪਰ ਰੱਬ ਦੀ ਦਰਗਾਹ ਵਿੱਚ ਤਾਂ ਸੱਚ ਤੇ ਝੂਠ ਦੀ ਪਛਾਣ ਹੋ ਜਾਂਦੀ। ਰੱਬ ਦਾ ਤਾਂ ਸੁਭਾਅ ਹੈ, ਹਜ਼ੂਰ ਨੇ ਬਾਣੀ ਵਿੱਚ ਆਖਿਆ, ਕਹਿੰਦੇ ਆਪੇ ਕੁਦਰਤ ਸਾਜ ਕੇ, ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ, ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ। ਇੱਕ ਖੋਟੇ ਹੋਣ, ਇੱਕ ਖਰੇ ਹੋਣ ਤੇ ਪਰਖਣ ਵਾਲਾ ਪਰਮਾਤਮਾ ਹੋਵੇ, ਉਸਦੀ ਨਿਗਾਹ ਕਦੀ ਧੋਖਾ ਨਹੀਂ ਖਾਂਦੀ, ਉਹਨੂੰ ਕਦੀ ਮਵਾਲ ਦੇ ਵਿੱਚ ਨਹੀਂ ਪਾਇਆ ਜਾ ਸਕਦਾ। ਹਜ਼ੂਰ ਕਹਿੰਦੇ ਖੋਟੇ ਖੋਟ ਕਮਾਉਣਾ, ਖੋਟੇ ਖੋਟ ਕਮਾਉਣਾ ਆਏ ਗਿਆ ਪਤ ਹੋਏ, ਖੋਟੇ ਖੋਟ ਕਮਾਉਣਾ ਜਿਨ ਮਨ ਹੋਰ ਮੁਖ ਹੋਰ, ਜਿਨ ਮਨ ਹੋਰ ਮੁਖ ਹੋਰ, ਜਿੰਨਾ ਅੰਦਰ ਕੂੜ ਵਰਤੇ ਦਾ, ਜਿੰਨਾ ਅੰਦਰ ਕਪਟ ਵਿਕਾਰ ਹੈ, ਜਿੰਨਾ ਅੰਦਰ ਕਪਟ ਹਰ ਕਰਤਾ ਸਭ ਕੁਛ ਜਾਣਦਾ, ਹਰ ਕਰਤਾ ਸਭ ਕੁਛ ਜਾਣਦਾ, ਘਟ ਘਟ ਕੇ ਅੰਦਰ ਕੀ ਜਾਣਦੇ। ਉਹ ਤਾਂ ਅੰਦਰਲੀ ਆਵਾਜ਼ ਨੂੰ ਪਛਾਣ ਲੈ। ਆ ਪੁਰਾਤਨ ਸਮੇਂ ਵਿੱਚ ਤੁਸੀਂ ਤਰਕੇ ਹੈ, ਦੁੱਪੜੇ ਰੁਪਏ ਹੁੰਦੇ ਸਨ, ਉੱਪਰ ਸ਼ਾਹੀ ਮੋਹਰ ਲੱਗੀ ਹੁੰਦੀ ਸੀ, ਤੇ ਬਾਜ਼ਾਰ ਵਿੱਚ ਜਦੋਂ ਕਿਸੇ ਦੁਕਾਨ ਤੇ ਪੁਰਾਣੇ ਸਮੇਂ ਦਾ ਦੁੱਪੜਾ ਰੁਪਿਆ ਲੈ ਕੇ ਜਾਈਦਾ ਸੀ, ਤਾਂ ਦੁਕਾਨਦਾਰ ਕੇਵਲ ਮੋਹਰ ਨੂੰ ਨਹੀਂ ਸੀ ਤੱਕਦਾ, ਕੇਵਲ ਸ਼ਕਲ ਨੂੰ ਨਹੀਂ ਸੀ ਦੇਖਦਾ, ਉਸਨੂੰ ਉਂਗਲੀ ਤੇ ਰੱਖ ਕੇ ਟਣਕਾਉਂਦਾ ਸੀ, ਤੇ ਜੇ ਉਹਦੇ ਕੋਲੋਂ ਪੁੱਛੀਏ ਵੀ ਸ਼ਾਹੀ ਮੋਹਰ ਤਾਂ ਲੱਗੀ ਹੋਈ ਹੈ, ਇਹ ਟਣਕਾਉਣ ਦਾ ਤੈਨੂੰ ਕੀ ਲਾਭ, ਜਵਾਬ ਦਿੰਦਾ ਸੀ ਕਈ ਵਾਰ ਉੱਪਰੋਂ ਸ਼ਕਲ ਠੀਕ ਹੁੰਦੀ ਹੈ, ਸ਼ਾਹੀ ਮੋਹਰ ਲੱਗੀ ਹੁੰਦੀ ਹੈ, ਪਰ ਅੰਦਰਲੀ ਆਵਾਜ਼ ਖੋਟੀ ਹੁੰਦੀ। ਅੰਦਰਲੀ ਆਵਾਜ਼ ਕਈ ਵਾਰ ਮਨੁੱਖ ਦੇ ਬਾਹਰ ਦੇ ਰੂਪ ਨੂੰ ਨਿਖਾਰ ਕੇ ਰੱਖ ਦਿੰਦੇ, ਕਈ ਵਾਰ ਦੇਖਣ ਵਿੱਚ ਮਨੁੱਖ ਸਿੱਖ ਦਿਸਦਾ, ਦਾੜਾ ਵੀ ਖੁੱਲਾ ਹੁੰਦਾ, ਪੱਗ ਵੀ ਨੀਲੀ ਬਣਨੀ ਹੁੰਦੀ, ਪਰ ਪਤਾ ਉਦੋਂ ਲੱਗਦਾ ਜਦੋਂ ਕੁੜਿਆਰ ਕੁੜਿਆਰੀ ਜਾਇਦਲੇ ਵਾਲੀ ਗੱਲ ਬਣ ਜਾਂਦੀ, ਜਦੋਂ ਅੰਦਰਲੀ ਆਵਾਜ਼ ਪ੍ਰਗਟਾਉਂਦਾ, ਜਦੋਂ ਅੰਦਰੋਂ ਬੋਲਦਾ, ਉਦੋਂ ਪਤਾ ਲੱਗਦਾ ਵੀ ਹੰਸ ਹੈ ਜਾਂ ਬਗਲਾ ਹੈ, ਖੋਟਾ ਹੈ ਜਾਂ ਖਰਾ ਹੈ। ਤੇ ਜੇ ਟਣਕਾਉਣ ਵਾਲੇ ਨੂੰ ਆਵਾਜ਼ ਅੰਦਰਲੀ ਖੋਟੀ ਪ੍ਰਤੀਤ ਹੋਵੇ, ਤਾਂ ਫਿਰ ਦੁਕਾਨਦਾਰ ਰੁਪਿਆ ਨਹੀਂ ਸੀ ਰੱਖਦਾ, ਵਾਪਸ ਮੋੜ ਦਿੰਦਾ ਸੀ। ਹਜ਼ੂਰ ਨੇ ਇਹੋ ਗੱਲ ਬਾਣੀ ਚ ਆਖੀ, ਕਹਿਣ ਲੱਗੇ
ਆਪੇ ਕੁਦਰਤ ਸਾਜ ਕੇ, ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ, ਖਰੇ ਖਜ਼ਾਨੇ ਪਾਈਏ, ਖਰੇ ਖਜ਼ਾਨੇ ਪਾਈਏ। ਖੋਟੇ ਸੱਟੀਏ ਬਾਹਰ ਵਾਰ।
ਇਹ ਤਾਂ ਗੁਰੂ ਕਰਦਾ ਨਹੀਂ,
ਸੱਚੀ ਦਰਗਾਹ ਵਿੱਚ ਖਲੋ ਕੇ ਜੇ ਕੋਈ ਕੂੜ ਬੋਲੇ ਤੇ ਦੁਨੀਆਂ ਨੂੰ ਮਾਨਤਾ ਪਾ ਸਕਦਾ।
ਅੱਜ ਕੀ ਤੱਕਣਾ, ਦੁਨੀਆਂ ਦੇ ਹਰ ਹਿੱਸੇ ਵਿੱਚ ਕੂੜ ਵਰਤ ਰਹੇ ਤੇ ਹਜ਼ੂਰ ਨੇ ਬਾਣੀ ਵਿੱਚ ਸਰਵਣਾਂ ਨੂੰ ਮੁਖਾਤਬ ਕੀਤਾ ਤੇ ਕਹਿੰਦੇ ਨੇ ਸਰਵਣੋ ਮੇਰੇ ਹੋ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ। ਕੰਨਾਂ ਨੂੰ ਆਖਿਆ ਨੇ ਸੱਚ ਸੁਣੀ ਪਰ ਬੜਾ ਮਯੂਸ ਆ, ਸੱਚ ਸੁਣਾ ਕਿਵੇਂ ਤੇ ਕਿੱਥੋਂ ਸੁਣਾ। ਰੇਡੀਓ ਲਗਾਉਣਾ ਤਾਂ ਕੰਨਾਂ ਵਿੱਚ ਕੂੜ ਪੈਂਦਾ, ਟੀਵੀ ਆਨ ਕਰਨਾ ਅੱਖਾਂ ਕੂੜ ਤੱਕਦੀਆਂ ਨੇ, ਪੇਪਰ ਦੀ ਨਿਊਜ਼ ਪੇਪਰ ਦੀ ਸੁਰਖੀ ਦੇਖਣਾ ਕੂੜ ਲਿਖਿਆ ਹੁੰਦਾ, ਕਿਸੇ ਟਿਕਾਣੇ ਤੇ ਕਿਸੇ ਸਟੇਜ ਤੋਂ ਆਵਾਜ਼ ਕੱਢਣੀ ਪੈਂਦੀ ਹੈ ਕੂੜ ਦੀ ਹੁੰਦੀ ਹੈ। ਸਰਵਣਾਂ ਨੂੰ ਸੱਚ ਬੋਲਣਾ ਤੇ ਸੱਚ ਸੁਣਨਾ ਮਿਲੇ ਕਿੱਥੋਂ। ਪਰ ਹਜ਼ੂਰ ਕਹਿੰਦੇ ਨੇ ਦੁਨੀਆਂ ਦੇ ਲੋਕੋ ਤੁਸੀਂ ਕੂੜ ਬੋਲ ਕੇ ਸੰਸਾਰ ਦੇ ਮਨੁੱਖਾਂ ਨੂੰ ਮੁਰਾਦ ਦੇ ਵਿੱਚ ਪਾ ਸਕਦੇ ਹੋ, ਪਰ ਰੱਬ ਦੀ ਅਦਾਲਤ ਐਸੀ ਹੈ ਜਿਸ ਦਾ ਫੈਸਲਾ ਹੈ। ਹਜ਼ੂਰ ਕਹਿੰਦੇ
ਕੂੜ ਨਿਖੁੱਪੇ ਨਾਨਕਾ, ਕੂੜ ਨਿਖੁੱਪੇ ਨਾਨਕਾ ਔਰ ਇੱਕ ਸੱਚ ਰਹੀ, ਕੂੜ ਨਿਖੁੱਪੇ ਨਾਨਕਾ ਔਰ ਇੱਕ ਸੱਚ ਰਹੀ, ਜਿਨਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਿਗੁਰ ਪਾਸ ਉੱਥੇ ਸੱਚ ਵਰਤਦਾ,
ਕਿਉਂਕਿ ਗੁਰੂ ਕੋਲ ਸੱਚ ਹੈ
ਤੇ ਜਿਨ੍ਹਾਂ ਦਾ ਮਨ ਕੂੜਾ ਹੋ ਜਾਂਦਾ, ਜਿਨ੍ਹਾਂ ਨੂੰ ਸੰਗਤ ਕੁੜਿਆਰਾਂ ਦੀ ਹੋ ਜਾਂਦੀ ਹੈ ਉਹਨਾਂ ਦੇ ਸੁਭਾਅ ਬਦਲ ਜਾਂਦੇ। ਆ ਪੁਰਾਣੇ ਜ਼ਮਾਨੇ ਦੀ ਇੱਕ ਕਹਾਵਤ ਬਣੀ ਹੋਈ ਹੈ ਵੀ ਜੇ ਕਾਲੇ ਕੋਲ ਧੌਲਾ ਬਹਿ ਜਾਏ ਤਾਂ ਰੰਗ ਨਹੀਂ ਵਟਾਉਂਦਾ ਪਰ ਮਤ ਲੈ ਜਾਂਦਾ, ਸੁਭਾਅ ਬਦਲ ਜਾਂਦਾ। ਆ ਤੁਸੀਂ ਤੱਕਦੇ ਹੋ ਧੌਲੇ ਤੇ ਕਾਲੇ ਇਕੱਠੇ ਹੋਏ, ਧੌਲੇ ਦਾ ਆਖਰੀ ਅਰਥ ਕੀ ਚਿੱਟੇ, ਆ ਚਿੱਟੀਆਂ ਪੱਗਾਂ ਵਾਲੇ ਤੇ ਚਿੱਟੀਆਂ ਟੋਪੀਆਂ ਵਾਲੇ, ਚਿੱਟੇ ਕੱਪੜਿਆਂ ਵਾਲੇ ਚਿੱਟੇ ਚਿੱਟੇ ਖੱਦਰ ਵਾਲੇ ਤੇ ਕਾਲੀਆਂ ਪੱਗਾਂ ਵਾਲੇ ਇਕੱਠੇ ਹੋਏ, ਰੰਗ ਕਾਲੀਆਂ ਪੱਗਾਂ ਵਾਲਿਆਂ ਦਾ ਨਹੀਂ ਬਦਲਿਆ, ਰੰਗ ਨੀਲੀਆਂ ਪੱਗਾਂ ਹੀ ਰਹੀਆਂ, ਰੰਗ ਕਾਲੀਆਂ ਪੱਗਾਂ ਹੀ ਰਹੀਆਂ, ਪਰ ਸੁਭਾਅ ਬਦਲ ਗਿਆ। ਪੁਰਾਣੀ ਕਹਾਵਤ ਸਾਡੇ ਸਾਹਮਣੇ ਸੱਚ ਹੋ ਗਈ, ਕਾਲੇ ਕੋਲ ਧੌਲਾ ਬਹਿੰਦਾ ਰੰਗ ਨਹੀਂ ਮਿਟਾਉਂਦਾ ਮਤ ਲੈ ਜਾਂਦਾ। ਇਕੱਠੇ ਬੈਠੇ ਬੈਠਣ ਦੀ ਦੇਰ ਸੀ, ਰੰਗ ਨਹੀਂ ਮਿਟਾਇਆ, ਪਤਾ ਨਹੀਂ ਇਸੇ ਲਈ ਅਜੇ ਤੱਕ ਪੰਥਕ ਸਰਕਾਰ ਕੂਕੀ ਜਾਂਦੇ ਨੇ, ਕੇਵਲ ਕਾਲੀ ਜਾਂ ਨੀਲੀ ਪੱਗ ਦਾ ਨਾਂ ਤਾਂ ਪੰਥਕ ਸਰਕਾਰ ਨਹੀਂ, ਜਿਸ ਵਿੱਚ ਗੁਰੂ ਦਾ ਪੰਥ ਨਾ ਹੋਵੇ। ਪੰਥ ਦਾ ਆਖਰੀ ਅਰਥ ਤਾਂ ਰਸਤਾ ਹੈ, ਪੰਥ ਰਸਤੇ ਨੂੰ ਕਹਿੰਦੇ, ਪਥ ਤੋਂ ਪੰਥ ਸ਼ਬਦ ਬਣੇ, ਪਥ ਰਸਤੇ ਨੂੰ ਆਖਦੇ ਤੇ ਪੰਥ ਵੀ ਰਸਤੇ ਨੂੰ ਆਖਦੇ ਤੇ ਪਥਕ ਉਸ ਮੁਸਾਫਰ ਨੂੰ ਆਖਦੇ ਨੇ ਜਿਹੜਾ ਉਸ ਪਥ ਤੇ ਰਾਹ ਤੇ ਚੱਲ ਰਿਹਾ ਹੋਵੇ, ਇਸੇ ਤਰ੍ਹਾਂ ਪੰਥਕ ਵੀ ਉਸ ਮਨੁੱਖ ਨੂੰ ਆਖਦੇ ਨੇ ਜਿਹੜਾ ਗੁਰੂ ਦੇ ਰਾਹ ਤੇ ਚੱਲ ਰਿਹਾ ਹੋਵੇ। ਗੁਰੂ ਨੇ ਕੋਈ ਪੰਥ ਕਾਇਮ ਕੀਤਾ ਸੀ, ਇਸੇ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਸੀ, ਕਹਿਣ ਲੱਗੇ ਮੈਨੂੰ ਰੱਬ ਨੇ ਮੁਖਾਤਬ ਕਰਕੇ ਇਉਂ ਕਿਹਾ,
ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪ੍ਰਚਰ ਕਰ ਵੇਖੋ ਸਾਜਾ।
ਕਹਿਣ ਲੱਗੇ ਮੈਂ ਤੈਨੂੰ ਪੰਥ ਦੇ ਪ੍ਰਚਾਰ ਵਾਸਤੇ ਸਾਜੇ, ਤੇ ਉਹ ਪੰਥ ਰਾਹ ਗੁਰੂ ਨੇ ਪ੍ਰਚਾਰ ਵਿੱਚ ਲਿਆਂਦਾ, ਸਿੱਖ ਨੂੰ ਉਹ ਰਾਹ ਦਿਖਾਇਆ, ਤੇ ਸਿੱਖ ਜਦੋਂ ਉਸ ਰਾਹ ਤੇ ਚੱਲਿਆ ਤਾਂ ਇਹਦਾ ਨਾਮ ਪੰਥਕ ਪਿਆ। ਰਾਹ ਤੇ ਚੱਲਣ ਵਾਲਾ ਮੁਸਾਫਰ ਪੰਥਕ, ਪੱਥਰ ਲਫ਼ਜ਼ ਤੋਂ ਪੰਥਕ ਬਣੇ ਤਾਂ ਇਹਦਾ ਨਾਮ ਪੰਥਕ ਪਿਆ। ਤੇ ਜੇ ਗੁਰੂ ਦੇ ਰਾਹ ਤੇ ਨਾ ਚੱਲੇ ਆ ਮਸਲਾ ਕੀ ਸੀ? ਇੱਕ ਪਾਸੇ ਦਿੱਲੀ ਦਾ ਰਾਹ ਸੀ, ਇੱਕ ਪਾਸੇ ਅੰਮ੍ਰਿਤਸਰ ਦਾ ਰਾਹ ਸੀ, ਇੱਕ ਪਾਸੇ ਸੰਸਾਰਿਕ ਤਖਤ ਦਾ ਰਾਹ ਸੀ, ਇੱਕ ਪਾਸੇ ਅਕਾਲ ਦੇ ਤਖਤ ਦਾ ਰਾਹ ਸੀ। ਹੁਣ ਦੇਖਣਾ ਕਾਲੇ ਤੇ ਧੌਲੇ ਇਕੱਠੇ ਹੋਏ, ਕਾਲੇ ਨੇ ਰੰਗ ਨਹੀਂ ਬਦਲਿਆ ਪਰ ਸੁਭਾਅ ਬਦਲ ਲਿਆ। ਮਤ ਲੈ ਲਈ, ਮਤ ਇਹੋ ਜਿਹੀ ਲਈ ਵੀ ਕਹਿੰਦੇ ਤਾਂ ਪੰਥਕ ਸਨ ਜਿਹੜਾ ਰਾਹ ਗੁਰੂ ਨੇ ਦਿਖਾਇਆ, ਪਰ ਅਕਾਲ ਤਖਤ ਦਾ ਰਾਹ ਛੱਡ ਕੇ ਸੰਸਾਰ ਦੇ ਤਖਤ ਦੇ ਰਾਹ ਵੱਲ ਤੁਰ ਪਏ। ਜਦੋਂ ਮਤ ਲੈ ਲਈ ਸੁਭਾਅ ਬਦਲ ਗਏ, ਗੁਰੂ ਛੱਡ ਦਿੱਤਾ, ਨਿਰੰਕਾਰ ਛੱਡ ਦਿੱਤਾ, ਸੰਸਾਰ ਨਾਲ ਜੁੜ ਗਏ। ਹੁਣ ਸੰਸਾਰ ਦੇ ਲੋਕਾਂ ਨੂੰ ਤਾਂ ਭੁਲੇਖਾ ਪਾਇਆ ਜਾ ਸਕਦਾ ਪੰਥਕ ਆਖ ਕੇ, ਦੁਨੀਆਂ ਦੇ ਲੋਕ ਤਾਂ ਮੁਗਾਲਤਾ ਖਾ ਸਕਦੇ ਨੇ ਕਿਸੇ ਦੀ ਨੀਲੀ ਪੱਗ ਤੇ ਖੁੱਲਾ ਦਾੜਾ ਦੇਖ ਕੇ, ਪਰ ਗੁਰੂ ਤਾਂ ਭੁਲੇਖਾ ਨਹੀਂ ਖਾ ਸਕਦਾ। ਗੁਰੂ ਤਾਂ ਤੇਰਾ ਅੰਦਰ ਪੜਦਾ, ਤੂੰ ਕਿੱਥੇ ਖਲੋਤਾ? ਗੁਰੂ ਤਾਂ ਤੇਰਾ ਅੰਦਰ ਦੇਖਦਾ, ਤੂੰ ਕਿਹੜੇ ਰਾਹ ਚੱਲ ਰਿਹਾ? ਅਕਾਲ ਦੇ ਰਾਹ ਵੱਲ ਚੱਲ ਰਿਹਾ ਜਾਂ ਸੰਸਾਰ ਦੇ ਰਾਹ ਵੱਲ ਚੱਲ ਰਿਹਾ? ਤੂੰ ਦਿੱਲੀ ਦੇ ਤਖ਼ਤ ਦਾ ਗੁਲਾਮ ਹੈ ਜਾਂ ਅਕਾਲ ਦੇ ਤਖ਼ਤ ਦਾ ਗੁਲਾਮ ਹੈ? ਗੁਰੂ ਕੋਲੋਂ ਕੁਝ ਛੁਪਿਆ ਨਹੀਂ, ਨਾ ਹੀ ਗੁਰੂ ਕੋਲੋਂ ਛੁਪਾਇਆ ਜਾ ਸਕਦਾ। ਤੇ ਜਦੋਂ ਗੁਰੂ ਦੇ ਸਾਹਮਣੇ ਪ੍ਰਤੱਖ ਹੈ ਤੇ ਫੈਸਲਾ ਸਤਿਗੁਰੂ ਨੇ ਕਰਨਾ। ਸਤਿਗੁਰੂ ਕਹਿੰਦੇ ਨੇ ਜਦੋਂ ਮੈਂ ਇਸ ਦੇ ਅੰਦਰ ਦੀ ਹਾਲਤ ਪੜ੍ਹਨਾ, ਇਸ ਨੂੰ ਟਣਕਾ ਕੇ ਦੇਖਣਾ, ਮੈਂ ਇਹਦੀ ਸ਼ਕਲ ਵੱਲ ਨਹੀਂ ਦੇਖਦਾ, ਕੇਵਲ ਇਹਦਾ ਰੂਪ ਨਹੀਂ ਦੇਖਦਾ ਵੀ ਲਿਬਾਸ ਤੇ ਸ਼ਕਲ ਇਹਦੀ ਸਿੱਖਾਂ ਨਾਲ ਮਿਲਦੀ ਹੈ, ਬਗਲੇ ਦੀ ਹੰਸ ਨਾਲ ਵੀ ਮਿਲਦੀ ਹੁੰਦੀ, ਪਰ ਹੰਸ ਤੇ ਬਗਲਾ ਕਦੀ ਇੱਕ ਨਹੀਂ ਹੋਏ। ਕਈ ਵਾਰੀ ਸ਼ਕਲ ਮਨਮੁਖ ਤੇ ਗੁਰਮੁਖ ਦੀ ਵੀ ਮਿਲਦੀ ਹੁੰਦੀ ਹੈ, ਪਰ ਉੱਪਰਲੀ ਸ਼ਕਲ ਨਹੀਂ, ਰੱਬ ਸ਼ਕਲ ਨੂੰ ਨਹੀਂ ਅਕਲ ਨੂੰ ਪਛਾਣਦਾ ਵੀ ਮਤ ਕਿੱਥੇ ਖਲੋਤੀ। ਤੇ ਗੁਰੂ ਜਦੋਂ ਪਛਾਣ ਕਰਦਾ ਉਦੋਂ ਫਿਰ ਵੱਖ ਵੱਖ ਕਰ ਦਿੰਦਾ। ਹਜ਼ੂਰ ਨੇ ਬਾਣੀ ਵਿੱਚ ਆਖਿਆ, ਕਹਿੰਦੇ ਇੱਕ ਖੋਟੇ ਇੱਕ ਖਰੇ, ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ। ਉਹ ਪਰਖ ਲੈਂਦਾ ਤੇ ਨਾਲ ਕਹਿੰਦੇ ਨੇ ਉਹਦੀ ਆਦਤ ਵੀ ਹੈ, ਖਰਿਆਂ ਨੂੰ ਆਪਣੇ ਦਰ ਤੇ ਥਾਂ ਦਿੰਦਾ, ਖੋਟਿਆਂ ਨੂੰ ਛੇਕ ਦਿੰਦਾ। ਜਿਵੇਂ ਹਰ ਦੁਕਾਨਦਾਰ ਰੁਪਇਆ ਖਰਾ ਹੋਵੇ, ਉਹਦੇ ਅੰਦਰ ਦੀ ਆਵਾਜ਼ ਠੀਕ ਹੋਵੇ ਤਾਂ ਆਪਣੇ ਗੱਲੇ ਵਿੱਚ ਆਪਣੇ ਖਜ਼ਾਨੇ ਵਿੱਚ ਰੱਖਦਾ, ਤੇ ਜੇ ਅੰਦਰ ਦੀ ਆਵਾਜ਼ ਦੁਰਸਤ ਨਾ ਹੋਵੇ, ਅੰਦਰੋਂ ਖੋਟਾ ਹੋਵੇ, ਭਾਵੇਂ ਉੱਪਰੋਂ ਸ਼ਾਹੀ ਮੋਹਰ ਲੱਗੀ ਹੋਵੇ, ਉਹਦੀ ਸ਼ਕਲ ਸੂਰਤ ਮਿਲਦੀ ਹੋਵੇ ਖਰੇ ਰੁਪਏ ਨਾਲ, ਉਹ ਅੰਦਰਲੀ ਆਵਾਜ਼ ਵੇਖ ਕੇ ਲਿਆਉਣ ਵਾਲੇ ਨੂੰ ਵਾਪਸ ਕਰ ਦਿੰਦਾ। ਕਹਿੰਦਾ ਨਹੀਂ, ਮੇਰੇ ਗੱਲੇ ਵਿੱਚ ਇਹਦੇ ਲਈ ਥਾਂ ਕੋਈ ਨਹੀਂ। ਗੁਰੂ ਦੀ ਰੱਬ ਦੀ ਆਦਤ ਵੀ ਹੋ, ਉਹ ਵੇਖਦਾ ਕਿੰਦੀ ਆਵਾਜ਼ ਕਿੰਦਾ ਰਾਹ ਗੁਰੂ ਨਾਲ ਮਿਲਦਾ। ਜਿਹੜਾ ਗੁਰੂ ਵੱਲ ਅਕਾਲ ਵੱਲ ਤੁਰਦਾ, ਅਕਾਲ ਦਾ ਦਰ ਅਕਾਲ ਦਾ ਖਜ਼ਾਨਾ ਉਹਦੇ ਲਈ ਥਾਂ ਬਣਾਈ ਬੈਠੇ, ਉਹਨੂੰ ਆਪਣੇ ਦਰ ਤੇ ਥਾਂ ਦਿੰਦਾ। ਤੇ ਜਿੰਦੀ ਅੰਦਰ ਦੀ ਆਵਾਜ਼ ਖੋਟੀ ਹੋਵੇ, ਉਪਰੋਂ ਗੱਲਾਂ ਕਰੇ ਸਿੱਖੀ ਦੀਆਂ ਪਰ ਅੰਦਰੋਂ ਸਿੱਖੀ ਲਈ ਮਾਰੂ ਸਾਬਤ ਹੋਵੇ, ਐਸੇ ਮਨੁੱਖ ਨੂੰ ਗੁਰੂ ਪਛਾਣਦਾ ਤੇ ਪਛਾਣ ਕੇ ਉਸ ਖੋਟੇ ਰੁਪਏ ਦੀ ਤਰ੍ਹਾਂ ਢੱਕ ਦਿੰਦਾ, ਛੇਕ ਦਿੰਦਾ, ਬਾਹਰ ਕੱਢ ਦਿੰਦਾ। ਕਹਿੰਦਾ ਨਹੀਂ, ਮੇਰੇ ਦਰ ਤੇ ਤੇਰੇ ਲਈ ਕੋਈ ਥਾਂ ਨਹੀਂ, ਕਿਉਂਕਿ ਉਪਰੋਂ ਬੇਸ਼ੱਕ ਤੇਰੀ ਸ਼ਕਲ ਮਿਲਦੀ ਹੈ ਪਰ ਤੇਰੇ ਅੰਦਰ ਦੀ ਆਵਾਜ਼ ਖੋਟੀ। ਤੇ ਫਿਰ ਹਜ਼ੂਰ ਕਹਿੰਦੇ ਨੇ ਉਹ ਰੁਪਇਆ ਖੋਟਾ ਖੋਟਿਆਂ ਵਿੱਚ ਸੁੱਟ ਦਿੱਤਾ ਜਾਂਦਾ। ਤੇ ਇਹ ਹਾਲਤ ਉਸ ਮਨੁੱਖ ਦੀ ਹੁੰਦੀ ਹੈ ਜਿਹੜਾ ਗੁਰੂ ਵੱਲੋਂ ਮੂੰਹ ਮੋੜ ਕੇ ਮਨਮੁੱਖ ਬਣਦਾ ਤੇ ਗੁਰੂ ਵੱਲੋਂ ਧੱਕਿਆ ਜਾਂਦਾ। ਫਿਰ ਉਹ ਮਨਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ, ਮਾਇਆ ਦੇ ਸੰਬੰਧ ਵਿੱਚ ਮਨਮੁੱਖਾਂ ਵਿੱਚ ਜਾ ਰਲਦਾ, ਕੁੜਿਆਰ ਕੁੜਿਆਰਾਂ ਵਿੱਚ ਜਾ ਟਿਕਦਾ, ਬਗਲਾ ਬਗਲਿਆਂ ਦੀ ਡਾਲ ਵਿੱਚ ਜਾ ਰਲਦਾ, ਕਿਉਂਕਿ ਹੰਸਾਂ ਵਿੱਚ ਉਹਦੇ ਲਈ ਥਾਂ ਕੋਈ ਨਹੀਂ ਹੁੰਦੀ। ਹਜ਼ੂਰ ਨੇ ਬਾਣੀ ਵਿੱਚ ਫੈਸਲਾ ਦਿੱਤਾ ਤੇ ਕਹਿੰਦੇ ਨੇ
ਕੁੜਿਆਰ ਕੁੜਿਆਰੀ ਜਾਏ ਰਲੇ ਕੁੜਿਆਰ ਕੁੜਿਆਰੀ ਜਾਏ ਰਲੇ ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ ਕੁੜਿਆਰ ਕੁੜਿਆਰੀ ਜਾਏ ਰਲੇ ਕੁੜਿਆਰ ਕੁੜਿਆਰੀ ਜਾਏ ਰਲੇ ਜਿਨਕੇ ਚਿੱਤ ਕਠੋਰ
ਭਾਈ ਹਰਬੰਸ ਸਿੰਘ ਜੀ ਜਗਾਦਰੇ ਵਾਲਿਆਂ ਦੀ ਮਿੱਠੀ ਆਵਾਜ਼ ਵਿੱਚ ਇੱਕ ਨਵੀਂ ਕੈਸੇਟ ਪਵਨ ਮੇ ਪਵਨ ਸਮਾਇਆ ਸੰਗੀਤਕਾਰ ਅਤੁਲ ਸ਼ਰਮਾ
ਪਵਨ ਮੇ ਪਵਨ ਸਮਾਇਆ ਜੋਤੀ ਮੇ ਜੋਤ ਰਲ ਜਾਇਆ ਜੋਤੀ ਮੇ ਜੋਤ ਰਲ ਜਾਇਆ ਸਮਾਇਆ ਜੋਤੀ ਮੇ ਜੋਤ ਰਲ ਜਾਇਆ ਜੋਤੀ ਮੇ ਜੋਤ ਰਲ ਸਮਾਇਆ ਜੋਤੀ ਨੇ ਜੋਤ ਰਲ